ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਦਸਵਾਂ ਹੈ ਸ਼ਾਂਤ ਰਸ ਨਾਲ ਵੀਰ ਰਸੀ ਤਿਆਰੀਆਂ। ਗੁਰੂ ਜੀ ਨੇ ਗੱਦੀ ਬੈਠ ਕੇ ਜੋ ਰਉ ਰੀਤੀ ਟੋਰੀ, ਉਹ ਸੀ ਜੋ ਪਹਿਲੇ ਸਤਿਗੁਰਾਂ ਦੀ ਸੀ। ਤੜਕੇ ਆਸਾ ਦੀ ਵਾਰ ਦਾ ਭੋਗ, ਉਪਦੇਸ਼, ਹਰਿਮੰਦਰ ਵਿੱਚ ਲਗਾਤਾਰ ਕੀਰਤਨ, ਸ਼ਾਮਾਂ ਦੇ ਦੀਵਾਨ, ਪਰ ਨਾਲ ਵੀਰ ਰੱਸੀ ਸਾਮਾਨ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਚੰਗਾ ਘੋੜਾ ਮਿਲੇ ਤਾਂ ਖਰੀਦ ਲੈਣਾ, ਸ਼ਸਤਰ ਸੋਹਣਾ ਮੁੱਲ ਲੈ ਲੈਣਾ, ਜੋਧਾ ਸਿੱਖ ਪਾਸ ਆ ਕੇ ਰਹਿਣਾ ਚਾਹੇ ਤਾਂ ਰੱਖ ਲੈਣਾ, ਅਤੇ ਵੀਰ ਰੱਸੀ ਜੀਵਨ ਸਿਖਾਉਣਾ। ਇਉਂ ਗੁਰੂ ਜੀ ਪਾਸ ਜਵਾਨ ਭਰਤੀ ਹੋਣ ਲੱਗ ਪਏ। ਸਿੱਖ ਨੌਜਵਾਨ ਜਿਨ੍ਹਾਂ ਨੂੰ ਪੰਜਵੇਂ ਸਤਿਗੁਰੂ ਦਾ ਸਾਕਾ ਦੁਖੀ ਕਰ ਰਿਹਾ ਸੀ, ਪਹਿਲੋਂ ਉਹ ਆ ਜੁੜੇ। ਉਹਨਾਂ ਨੂੰ ਫੌਜੀ ਜੀਵਨ ਅਤੇ ਕਵਾਇਦਾਂ ਸਿਖਾਉਣ ਦੇ ਪ੍ਰਬੰਧ ਹੋ ਗਏ। ਆਏ ਗਏ ਪ੍ਰੇਮੀ ਸਿੱਖ ਇਹ ਸੁਣ ਕੇ ਕਿ ਸਾਡਾ ਗੁਰੂ ਨਵੀਂ ਜਿੰਦ ਦਿਲਾਂ ਵਿੱਚ ਫੂਕਣ ਲੱਗਾ ਹੈ, ਸ਼ਸਤਰ, ਘੋੜੇ, ਕੱਪੜੇ ਅਤੇ ਹੋਰ ਸਾਮਾਨ ਭੇਟਾਂ ਵਜੋਂ ਲਿਆ ਕੇ ਅਰਪਣ ਕਰਨ ਲੱਗ ਪਏ। ਅਕਾਲ ਬੁੰਗੇ ਦੇ ਅੱਗੇ ਮੈਦਾਨ ਵਿੱਚ ਜੋ ਦੀਵਾਨ ਸਜਦਾ, ਉੱਥੇ ਸਾਰੇ ਜਵਾਨ ਸੂਰਮੇ ਆ ਸ਼ਾਮਲ ਹੁੰਦੇ, ਗੁਰਬਾਣੀ ਦਾ ਕੀਰਤਨ ਵੀ ਸੁਣਦੇ, ਢਾਡੀ ਵਾਰਾਂ ਵੀ ਲਾਉਂਦੇ, ਜੋ ਵੀਰ ਰੱਸੀ ਉਤਸ਼ਾਹ ਦਿਲਾਂ ਵਿੱਚ ਭਰਦੇ। ਇਹਨਾਂ ਵਿੱਚ ਮੁੱਖ ਢਾਡੀ ਦਾ ਨਾਂ ਅਬਦੁੱਲਾ ਸੀ, ਜੈਸਾ ਕਿ ਲਿਖਿਆ ਹੈ, ਸੁਣ ਅਬਦੁੱਲ ਢਾਡੀ ਚਲ ਆਇਓ, ਭਏ ਸੁਪਟ ਤਿਨਕੋ ਜਸ ਗਾਇਓ, ਜਿਸ ਕੇ ਸੁਨਤ ਵੀਰ ਰਸ ਜਾਗੇ, ਕਾਇਰ ਸੋ ਪੇ ਲਰੇ ਨਾ ਪਾਗੇ। ਸਿੱਖਾਂ ਵਿੱਚੋਂ ਜੋ ਨਵੇਂ ਵੀਰ ਰਸ ਦੇ ਜੀਵਨ ਲਈ ਆਏ ਸੀ, ਉਹ ਤਾਂ ਅੱਗੇ ਹੀ ਉੱਚੇ ਜੀਵਨ ਤੋਂ ਵਾਕਫ ਅਤੇ ਗੁਰੂ ਘਰ ਦੇ ਪ੍ਰੇਮੀ ਸੀ। ਹੋਰ ਜੋ ਜਵਾਨ ਆਏ ਅਤੇ ਭਰਤੀ ਕੀਤੇ, ਉਹਨਾਂ ਨੂੰ ਧਾਰਮਿਕ ਜੀਵਨ, ਸਦਾਚਾਰੀ, ਆਦਰਸ਼ ਅਤੇ ਉਪਕਾਰ ਦੇ ਸਬਕ ਦਿੱਤੇ ਜਾਂਦੇ। ਉਹ ਬਾਣੀ ਪੜ੍ਹਦੇ ਸੁਣਦੇ ਅਤੇ ਸਤਿਗੁਰਾਂ ਦੇ ਇਤਿਹਾਸ ਤੋਂ ਜਾਣੂ ਹੋ ਕੇ ਸਦਾਚਾਰ ਵਿੱਚ ਉੱਚੇ ਹੋ ਜਾਂਦੇ। ਗਿਆਰਵਾਂ ਹੈ ਮੀਰੀ ਪੀਰੀ। ਸ੍ਰੀ ਗੁਰੂ ਜੀ ਧਰਮ ਪ੍ਰਚਾਰ ਅਤੇ ਵੀਰ ਰਸੀ ਜੀਵਨ ਦੋਹੇ ਪਹਿਲੂ ਬ ਪਹਿਲੂ ਬਣਾ ਰਹੇ ਸਨ। ਅੰਮ੍ਰਿਤ ਵੇਲੇ ਅਤੇ ਦਿਨ ਚੜ੍ਹੇ ਧਰਮ ਪ੍ਰਚਾਰ ਹੁੰਦਾ, ਦਿਨ ਢਾਲੇ ਵੀਰ ਰਸੀ ਰੰਗ ਬਜਦੇ, ਯਥਾ ਕਰੈਂ ਅਖੇਰ ਬਿਰਤ ਕੀ ਲੀਲਾ, ਧਰੈਂ ਸ਼ਸਤਰ ਕਰ ਅੰਗ ਛਬੀਲਾ, ਆਏ ਅਕਾਲ ਤਖਤ ਪਰਸੋਂ ਹੈ, ਲਗੈ ਦੀਵਾਨ ਪਿਖੈ ਮਨ ਮੋਹ ਹੈ, ਸੋਦਰ ਚੌਂਕੀ ਸ਼ਬਦ ਸੁਨੰਤੇ, ਸੰਗਤ ਆਏ ਰੂਪ ਦਰਸਨ ਤੇ, ਬਹੁਰ ਜਾਏ ਨਿਜ ਮਹਿਲ ਮਜਾਰਾ, ਅਨਕ ਸਵਾਦ ਕੈ ਅੰਚੇ ਅਹਾਰਾ, ਜਾਮ ਗਏ ਜਾਮੁਨ ਸੁਪਤਾਵੇਂ, ਰਹੇ ਜਾਮ ਉਠ ਸੋਚ ਨਹਾਵੇਂ, ਇਸ ਬਿਤ ਕਰ ਹੈ ਨਿਤ ਵਿਵਹਾਰੂ, ਦਿਨ ਪ੍ਰਤ ਬਲੀ ਹੋਤ ਦੁਚਾਰੂ, ਸੂਰਜ ਪ੍ਰਕਾਸ਼। ਇਸ ਪ੍ਰਕਾਰ ਪ੍ਰਚਾਰ ਹੁੰਦਾ ਗਿਆ। ਘੋੜੇ ਸ਼ਸਤਰ ਆਦਿ ਕੁਛ ਬਾਹਰੋਂ ਸੰਗਤਾਂ ਵੱਲੋਂ ਆਉਣ ਲੱਗ ਪਏ, ਕੁਛ ਖਰੀਦੇ ਜਾਣ ਲੱਗ ਪਏ। ਜੋਧੇ ਕੋਈ ਕੋਈ ਸਿੱਖ ਆ ਗਏ, ਕੋਈ ਨੌਕਰ ਰੱਖੇ, ਇੱਕ ਵੇਰ ਕਈ ਸੌ ਇਕੱਠੇ ਆ ਗਏ, ਫਿਰ ਇੱਕ ਵੇਰ ਮਾਂਝੇ ਮਾਲਵੇ ਵਿੱਚੋਂ 20-25 ਦੀ ਉਮਰਾਂ ਦੇ ਗੱਭਰੂ 300-400 ਆ ਗਏ, ਸਾਰੇ ਰੱਖ ਲਏ। ਕਵੀ ਜੀ ਲਿਖਦੇ ਹਨ, ਜਿਨ ਕੋ ਤੁਰਕ ਗਵਾਰ ਕਹਨ ਤੇ, ਨਹਿਨ ਚਾਕਰੀ ਏਤ ਰੱਖਣ ਤੇ, ਸਭ ਸਤਿਗੁਰ ਸੋ ਰਾਖਨ ਕਰੇ, ਬਸਤਰ ਸ਼ਸਤਰ ਦੇ ਸ਼ੁਭਤਾ ਤਰੇ। ਫਿਰ ਇਹਨਾਂ ਲਈ ਘੋੜਿਆਂ ਦੇ ਪ੍ਰਬੰਧ ਹੋਏ, ਜੰਗੀ ਵਿਦਿਆ ਲਈ ਇੱਕ ਕਵਾਇਦ ਬਣਾਈ, ਜੋ ਦੇਣ ਲਈ ਪਹਿਲੋਂ ਸਿਖਾਏ ਹੋਏ ਜਵਾਨ ਥਾਪੇ। ਇਹਨਾਂ ਵਿੱਚੋਂ ਵੀਰ ਰਸ ਅਤੇ ਦੇਸ਼ ਭਗਤੀ ਦਾ ਮਾਦਾ ਪੈਦਾ ਕਰਨ ਲਈ ਲਿਖਿਆ ਹੈ, ਅਬਦੁੱਲ ਨੂੰ ਰੱਖਿਆ। ਇਸ ਦਾ ਪੂਰਾ ਨਾਂ ਸੀ ਅਬਦੁੱਲ ਨਥਾ। ਇਹ ਵੀਰ ਰਸੀ ਕਵਿਤਾ ਦਾ ਲਾਇਕ ਕਵੀ ਅਤੇ ਵਾਰਾਂ ਗਾਇਨ ਦਾ ਪ੍ਰਵੀਨ ਢਾਡੀ ਸੀ, ਜਿਸ ਦੇ ਗਾਇਨ ਨਾਲ ਵੀਰ ਰਸ ਠਾਠਾਂ ਮਾਰ ਉੱਠਦਾ ਸੀ। ਹੁਣ ਸੈਨਾ ਕੋਈ 500-600 ਦੇ ਲਗਭਗ ਹੋ ਗਈ, ਜੋ ਵੀਰ ਰਸ ਵਿੱਚ ਡੁਲਡੁਲ ਪੈਂਦੀ ਸੀ। ਗੁਰੂ ਜੀ ਨੂੰ ਜੋਧੇ ਕਈ ਵੇਰ ਆਖਦੇ, ਤੁਮਰੋ ਹੁਕਮ ਓਜ ਦਿਖਰਾਵੇਂ, ਅਰ ਪਿਓ ਰਾਵਰ ਕੇ ਪਗਸੀਸ, ਤੁਮੇ ਪਰਵਾਹ ਨਾ ਹੋ ਜਗਦੀਸ਼, ਦੋਇ ਲੋਕਨ ਕੀ ਚਹਿ ਕਲਿਆਣ, ਪਰੇ ਸ਼ਰਨ ਰਾਵਰ ਕੀ ਆਣ, ਇਸ ਬਿਤ ਬਹੁਤ ਵੀਰ ਰਸ ਵਧੇ, ਆਯੁਧ ਵਿਦਿਆ ਕੋਨਿਤ ਸਦੇ ਜੋਧਾ ਬ੍ਰਿੰਦ ਬਿਲੰਦ ਆਨੰਦਿਤ ਗੁਰਸੁਖ ਕੰਧ ਬੰਦ ਕਰ ਬੰਧਿਤ ਸਰਬ ਦਰਬ ਲੈ ਸਦਨ ਪੁਚਾਵੈ ਭੋਜਨ ਦੇਗ ਬਿਖੈ ਨਿਤ ਖਾਵੈ ਸ਼ਸਤਰ ਬਸਤਰ ਬਖਸ਼ੈ ਭਟ ਗਨ ਕੋ ਜੋ ਅਬਲਾਖਤ ਮਨ ਮੈਂ ਰਨ ਕੋ ਇਮ ਨਿਤ ਪ੍ਰਤ ਅਤ ਚਿਤ ਉਤਸ਼ਾਹਤ ਚਮੂ ਸਹਿਤ ਗੁਰਕਾਨਨ ਗਾਹਤ। ਸੂਰਜ ਪ੍ਰਕਾਸ਼ ਆਪ ਦਾ ਸਰੀਰ ਅਤ ਸੁੰਦਰ ਸੀ ਅਤੇ ਢੀਲ ਲੰਮੀ ਹੋ ਗਈ। ਕਿਸੇ ਫਾਰਸੀ ਲੇਖਕ ਨੇ ਲਿਖਿਆ ਹੈ ਕਿ ਆਮ ਲੋਕਾਂ ਵਿੱਚੋਂ ਲੰਮੇ ਸਰੀਰਾਂ ਦੇ ਸਿਰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਮੋਢਿਆਂ ਤੱਕ ਮਸਾਂ ਪੜਦੇ ਸਨ। ਕਵੀ ਜੀ ਆਪ ਦੇ ਸਰੀਰ ਦਾ ਵੇਰਵਾ ਅਤੇ ਜੰਗੀ ਅਭਿਆਸ ਬੜੇ ਸੋਹਣੇ ਪਦਾਂ ਵਿੱਚ ਲਿਖਦੇ ਹਨ। ਤਿਮ ਸ੍ਰੀ ਸਤਿਗੁਰੂ ਹਰਗੋਬਿੰਦ ਕਰੈਂ ਸ਼ਿਕਾਰ ਬਿਹਾਰ ਬਿਲੰਦ ਚਮੂ ਚਣੈ ਸਭ ਮਹਿ ਰਜ ਛਾਵੈਂ ਛੁਟੈ ਤੁਫੰਗਨ ਸ਼ਬਦ ਉਠਾਵੈਂ ਮਹਾਂ ਕੁਦਾਏ ਪਲਾਏ ਤੁਰੰਗ ਅਸ ਸ਼ੋਭਤ ਜਨ ਜਾਹੇ ਕੁਰੰਗ ਦਿਨ ਪ੍ਰਤੀ ਸਤਿਗੁਰ ਚਾਰ ਸਰੀਰ ਬਲ ਜੁਦ ਬਦੈ ਹਿਰਦੈ ਬਹੁਤੀਰ ਚਰਨ ਬਿਲੰਦ ਮਿਰਦੁਲ ਅਰਬਿੰਦ ਨਕ ਸੁੰਦਰ ਜੁਤ ਅੰਗੁਰੀ ਬ੍ਰਿੰਦ ਏਡੀ ਜੁਗਤ ਅਰੁਣ ਹੈ ਬਰਣ ਗੁਲਫ ਉਤੰਗ ਸ਼ੁਭੋਪੁਰ ਚਰਣ ਜਾਨੂ ਜੰਗ ਮਹਾਂ ਚਿੜ ਹੋਏ ਮਨੋ ਓਜ ਕੇ ਥੰਬ ਖਰੋਏ ਆਯੁਤ ਛਾਤੀ ਅਛੈ ਗਾਡੈ ਬਜਰ ਕਪਾਟ ਕਠਨ ਰਿਪ ਠਾਂਡੈ ਉਦਰ ਸਤਰਵਲੀ ਸੁੰਦਰ ਸੋਹਤ ਨਾਭ ਗੰਭੀਰ ਦਿਖਤ ਚਿਤ ਮੋਹਤ ਬਾਹੋਂ ਅਜਾਨ ਸੁ ਅਸ ਅਨਮਾਨੋ ਸ਼ੁਭਤ ਕਰੀਕਰ ਬਲੀ ਮਹਾਨੋ ਦਿਪਤ ਪ੍ਰਚੰਡ ਬਡੇ ਭੁਜਦੰਡ ਮਨੋ ਬ੍ਰਜ ਕੇ ਇਹ ਜੁਗ ਖੰਡ ਜੰਗੀ ਤੀਰ ਫੁਲਾਦੀ ਖਪਰੇ ਕਹਿ ਕਹਿ ਬ੍ਰਿੰਦ ਕਰਾਵੇਂ ਅਪਰੇ ਹੇਰ ਹੇਰ ਤੀਖਨ ਬੜਤੀਰ ਸ੍ਰੀ ਸਤਿਗੁਰ ਹਰਗੋਬਿੰਦ ਤੀਰ ਤੁਰਕ ਸ਼ਤਰਗਨ ਅੰਗ ਮਝਾਰਾ ਮਮ ਕਰਤੇ ਪਰਵੇਸ਼ੈ ਕਿਸ ਬਾਰਾ ਕਬਹੂ ਜੰਗ ਮੈਂ ਹੋਏ ਨਿਸੰਗ ਕਰੋਂ ਪ੍ਰਹਾਰਨ ਖਰਨ ਖਤੰਗ ਕਬ ਤੁਫੰਕੋ ਗਹਿ ਚਲਾਵੇਂ ਮਾਰ ਲਚ ਕੋ ਤਰੈਂ ਗਿਰਾਵੇਂ ਮੁੰਗਰੀ ਗਾਏ ਭਾਰੀ ਕੋ ਫੇਰੈਂ ਅਨਕ ਵਾਰ ਬਾਹਨ ਤੇ ਪ੍ਰੇਰੈਂ ਸਰਮ ਨਰਨ ਤੇ ਡੀਲ ਬਡੇਰੋ ਨਹਿ ਸਮ ਅਪਰ ਕਹੂੰ ਕਿਤ ਹੇਰੋ ਭੁਜਾ ਜੰਗ ਆਦਿਕ ਅੰਗ ਸਾਰੇ ਕਰੈਂ ਸਰਾਹਨ ਮਿਲੈ ਨਿਹਾਰੇ। ਸੂਰਜ ਪ੍ਰਕਾਸ਼ ਇਸ ਪ੍ਰਕਾਰ ਦਿਨ ਪ੍ਰਤੀ ਦਿਨ ਆਪ ਦਾ ਭੌਤਿਕ ਸਰੀਰ ਵੱਡਾ ਹੁੰਦਾ ਗਿਆ, ਬੀਰ ਰਸੀ ਸਮਾਨ ਵਧਦੇ ਗਏ, ਪਰ ਪਰਮਾਰਥਕ ਫਰਜ਼ ਗੁਰਬਾਣੀ ਵਾਲੇ ਰਤਾਂ ਨਹੀਂ ਕੱਟੇ, ਨਾ ਉਹਨਾਂ ਵੱਲੋਂ ਰੁਚੀ ਕੱਟੀ। ਜਗਤ ਨੂੰ ਤਾਰਦੇ ਆਪ ਨਾਮ ਪ੍ਰੇਮ ਅਤੇ ਬਾਣੀ ਪ੍ਰੇਮ ਦੀ ਅਵਧੀ ਹੋਏ ਰਹੇ। ਬਾਣੀ ਪੜ੍ਹਨ ਵਿਚਾਰਨ ਦਾ ਸ਼ੌਕ ਬਹੁਤ ਸੀ। ਆਦਿ ਪਾਤਸ਼ਾਹੀ ਦਾ ਮਾਰੂ ਸੋਹਲੇ ਦਾ ਇਹ ਸ਼ਬਦ ਬੜੇ ਰੰਗਾਂ ਨਾਲ ਪੜਿਆ ਕਰਦੇ ਸਨ। ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਜਿਨ ਆਪੇ ਆਪ ਉਪਾਏ ਪਛਾਤਾ, ਆਪੇ ਸਤਿਗੁਰ ਆਪੇ ਸੇਵਕ, ਆਪੇ ਸ੍ਰਿਸ਼ਟ ਉਪਾਈ ਹੈ, ਆਪੇ ਨੇੜੇ ਨਾਹੀ ਦੂਰੇ, ਬੂਝੇ ਗੁਰਮੁਖ ਸੇਜਨ ਪੂਰੇ, ਤਿਨ ਕੀ ਸੰਗਤ ਅਹਿਨ ਸਲਾਹਾ, ਗੁਰਸੰਗਤ ਇਹ ਵਡਾਈ ਹੈ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੇਂ ਰਸਨ ਰਸੇਰੇ, ਉਸਤਤ ਕਰੈਂ ਪਰ ਹਰ ਦੁਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ, ਓਏ ਜਾਗਤ ਰਹਿ ਨਾ ਸੂਤੈ ਦੀਸੈ, ਸੰਗਤ ਕੁਲ ਤਾਰੇ ਸਾਚ ਪਰੀਸੈ, ਕਲਮਲ ਮੈਲ ਨਾਹੀ ਤੇ ਨਿਰਮਲ, ਓ ਰਹਿ ਭਗਤ ਲਿਵਲਾਈ ਹੈ, ਬੂਝੋ ਹਰਜਨ ਸਤਿਗੁਰ ਬਾਣੀ, ਇਹ ਜੋਬਨ ਸਾਸ ਹੈ ਦੇਹ ਪੁਰਾਣੀ, ਆਜ ਕਾਲ ਮਰ ਜਾਈਏ ਪ੍ਰਾਣੀ, ਹਰ ਜਪ ਜਪ ਹਿਰਦੈ ਤੇ ਆਈ ਹੈ, ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਛਾੜਾ, ਸਾਕਤ ਕੂੜ ਪਚੈ ਮਨ ਹੋਮੈ, ਦੋਹੋ ਮਾਰਗ ਪਚੇ ਪਚਾਈ ਏ, ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦਜੈ ਸ਼ਾਂਤ ਨਾ ਆਈ, ਮਿਲ ਸਤ ਸੰਗਤ ਨਾਮ ਸਲਾਹੋ, ਆ ਤੁਮ ਰਾਮ ਸਖਾਈ ਏ। ਮਾਰੂ ਸੋਲ੍ਹੇ ਮਹੱਲਾ ਪਹਿਲਾ। ਬਾਰਵਾਂ ਹੈ ਲਾਹੌਰ ਜਾਣਾ। ਲਿਖਿਆ ਹੈ ਕਿ 1679 ਬਿਕਰਮੀ ਨੂੰ ਲਾਹੌਰ ਦੀ ਸੰਗਤ ਨੇ ਆਪ ਜੀ ਨੂੰ ਲਾਹੌਰ ਚੱਲਣੇ ਲਈ ਪ੍ਰੇਰਨਾ ਕੀਤੀ। ਆਪ ਜੀ ਵੀ ਜਾਣਾ ਚਾਹੁੰਦੇ ਸਨ, ਨਾਮ ਪ੍ਰਚਾਰ ਦੇ ਨਾਲ ਇੱਕ ਪਿਤਰੀ ਫਰਜ਼ ਪੂਰਾ ਕਰਨ ਦੇ ਪ੍ਰੇਮ ਵਿੱਚ ਸਨ। ਲਾਹੌਰ ਗਏ, ਆਪਣੇ ਪ੍ਰੇਮੀ ਸਿੱਖ ਜੀਵਨ ਦੇ ਘਰ ਜਾ ਟਿੱਕੇ, 3 ਮਹੀਨੇ ਟਿੱਕੇ, ਨਾਮ ਬਾਣੀ ਦੇ ਖੁੱਲ੍ਹੇ ਗੱਫੇ ਵੰਡੇ। ਉਸ ਵੇਲੇ ਦੇ ਸ਼ਹਿਰ ਦੇ ਪ੍ਰਸਿੱਧ ਫਕੀਰ ਭਗਤ ਵੀ ਦਰਸ਼ਨ ਕਰਨ ਅਤੇ ਗੁਰੂ ਨਾਨਕ ਦੇ ਗੱਦੀ ਨਸ਼ੀਨ ਜਾਣ ਕੇ ਆਉਂਦੇ ਰਹੇ। ਸਤਸੰਗ ਦਾ ਰੰਗ ਬਜਦਾ ਰਿਹਾ। ਆਪ ਜੀ ਇੱਥੇ 3 ਮਹੀਨੇ ਟਿੱਕੇ। ਇੰਨੇ ਵਕਤ ਵਿੱਚ ਆਪ ਨੇ ਉਸ ਟਿਕਾਣੇ ਦਿਹੋਰਾ ਬਣਾਇਆ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਦੇਹੀ ਦਾ ਸੰਸਕਾਰ ਹੋਇਆ। ਸੋਹਣਾ ਦਿਹੋਰਾ ਹੁਣ ਤਾਂ ਹੀ ਸਜ ਰਿਹਾ ਹੈ, ਨਾਲ ਦੀਵਾਨਖਾਨਾ ਵੀ ਹੈ, ਪ੍ਰਕਾਸ਼ ਹੁੰਦਾ ਹੈ। ਮੀਆਂ ਮੀਰ ਜੀ ਪ੍ਰਸਿੱਧ ਫਕੀਰ ਜੋ ਗੁਰੂ ਘਰਾਣੇ ਦੇ ਵੀ ਪ੍ਰੇਮੀ ਅਤੇ ਸਮਦ੍ਰਿਸ਼ਟੇ ਸੇ, ਜੋ ਗੁਰੂ ਅਰਜਨ ਦੇਵ ਜੀ ਦੇ ਪ੍ਰੇਮੀ ਸੇ, ਉਹਨਾਂ ਦੀਆਂ ਕਸ਼ਟਣੀਆਂ ਵੇਲੇ ਆਪ ਸਹਾਇਤਾ ਪੇਸ਼ ਕਰਨ ਗਏ ਸੇ, ਅਤੇ ਸਤਿਗੁਰੂ ਜੀ ਦੀ ਸਹਿਨਸ਼ੀਲਤਾ ਅਤੇ ਕਹਿਣੀ ਕਰਨੀ ਦੀ ਏਕਤਾ ਉਸ ਕਸ਼ਟ ਵਿੱਚ ਇੱਕੋ ਜਿਹੀ ਦੇਖ ਕੇ ਅਤਿਅੰਤ ਪ੍ਰਭਾਵਿਤ ਹੋਏ ਸੇ, ਆਪ ਜੀ ਨਾਲ ਖਾਸ ਪ੍ਰੇਮ ਕਰਦੇ ਰਹੇ। 13ਵਾਂ ਹੈ ਲੋਹਗੜ੍ਹ। ਲਾਹੌਰ ਦਾ ਕਾਰਜ ਸਾਰ ਕੇ ਆਪ ਜੀ ਫਿਰ ਰਾਮਦਾਸਪੁਰੇ ਆ ਗਏ ਅਤੇ ਆਪ ਨੇ ਮੀਰੀ ਪੀਰੀ ਦੇ ਦੋਏ ਕਾਰਜ ਸਾਰ ਦੇ ਸੁੱਖ ਵੰਡਦੇ ਰਹੇ। ਆਪਣੀ ਨਗਰੀ ਦੀ ਰੱਖਿਆ ਦਾ ਫਿਕਰ ਹੋਇਆ। ਆਪ ਨੇ ਸੋਚਿਆ ਕਿ ਹੁਣ ਕੋਈ ਛੋਟਾ ਮੋਟਾ ਕੋਟ ਬਣੇ ਜਿਸ ਵਿੱਚ ਬੈਠ ਕੇ ਕਿਸੇ ਆਈ ਅਬਦਾ ਵੇਲੇ ਸੂਰਮੇ ਨਗਰ ਦੀ ਰਾਖੀ ਕਰ ਸਕਣ ਅਤੇ ਜਿੱਥੇ ਸਿਲਹਾਖਾਨਾ ਹੋਵੇ ਜਿਸ ਵਿੱਚ ਸਾਮਾਨੇ ਜੰਗ ਸੁਰੱਖਿਅਤ ਟਿਕਿਆ ਰਹੇ। ਇਸ ਸੋਚ ਅਨੁਸਾਰ ਇੱਕ ਕੋਟ ਰਚਿਆ ਜਿਸ ਦਾ ਨਾਮ ਲੋਹਗੜ੍ਹ ਰੱਖਿਆ। ਇਸ ਦੇ ਰਚੇ ਜਾਣ ਦਾ ਸਮਤ 1671 ਬਿਕਰਮੀ ਲਿਖਿਆ ਹੈ। ਇੱਥੇ ਸਾਰਾ ਸਮਾਨ ਕਰਕੇ ਆਪ ਜੀ ਤਰਨ ਤਾਰਨ ਗੋਇੰਦਵਾਲ ਹੁੰਦੇ ਦੁਆਬੇ ਵਿੱਚ ਕਰਤਾਰਪੁਰੇ ਚਲੇ ਗਏ। ਇਰਦ ਗਿਰਦ ਫਿਰ ਕੇ ਲਿਖਿਆ ਹੈ ਕਿ 7 ਮਹੀਨੇ ਨਾਮਦਾਨ ਦੇ ਗੱਫੇ ਵੰਡੇ, ਕਰਤਾਰਪੁਰ ਵਿੱਚ ਮਕਾਨ ਬਣਵਾਏ, ਬਾਗ ਲਗਵਾਇਆ, ਆਪਣੇ ਪਿਤਾ ਪ੍ਰਭੂ ਦੀ ਬਣਾਈ ਨਗਰੀ ਨੂੰ ਰੌਣਕ ਦਿੱਤੀ ਅਤੇ ਇੱਥੇ ਵਿਸਾਖੀ ਨੂੰ ਜੋੜ ਮੇਲਾ ਲੱਗਣ ਦੀ ਪਿਰਤ ਟੋਰੀ ਜੋ ਹੁਣ ਤੱਕ ਕਾਇਮ ਹੈ। 14ਵਾਂ ਹੈ ਲਾਹੌਰ ਅਤੇ ਦੁਆਬੇ ਦਾ ਦੌਰਾ। ਚਾਹੇ ਉਮਰਾਂ ਛੋਟੀ ਸੀ ਪਰ ਆਤਮਾ ਬਲਵਾਨ ਸੀ, ਹਿਰਦਾ ਕੁਸ਼ਲ ਅਤੇ ਪਰਮ ਉੱਚਾ ਸੀ, ਬੁੱਧੀ ਅਨੁਭਵੀ ਸੀ ਜਿਸ ਵਿੱਚ ਇਨਸਾਨੀ ਅਕਲ ਦਾ ਵੀ ਕਮਾਲ ਸੀ। ਦੁਨੀਆਂ ਵਿੱਚ ਅਕਬਰ ਵਰਗੇ ਕਈ ਇਨਸਾਨ ਮਾਤਰ ਛੋਟੀ ਉਮਰੇ ਵੱਡੀ ਅਕਲ ਵਾਲੇ, ਵੱਡੇ ਕੰਮ ਕਰਨ ਵਾਲੇ ਹੋਏ ਹਨ। ਇੱਥੇ ਤਾਂ ਰੂਹਾਨੀ ਕਮਾਲ ਵੀ ਸੀ ਅਤੇ ਤੁਰੋਂ ਗੁਰੂ ਪਦਵੀ ਲੈ ਕੇ ਆਏ ਸਨ। ਆਪ ਜੀ ਨੇ ਛੋਟੀ ਉਮਰੇ ਹੀ ਸਾਰੇ ਕਾਰਜ ਸੰਭਾਲ ਲਏ ਸਨ। ਤਵਾਰੀਖ ਗੁਰਖਾਲਸਾ ਵਿੱਚ ਲਿਖਿਆ ਹੈ ਕਿ ਆਪ ਨੇ ਗੱਦੀ ਬੈਠਣ ਤੋਂ ਕੁਛ ਅਰਸੇ ਮਗਰੋਂ ਦੌਰਾ ਲਾਹੌਰ ਦਾ ਕੀਤਾ ਅਤੇ ਸੰਗਤ ਨਿਹਾਲ ਹੋਈ। ਉੱਥੋਂ ਦੇ ਭਗਤਾਂ, ਫਕੀਰਾਂ, ਪ੍ਰਸਿੱਧ ਦਰਵੇਸ਼ਾਂ ਉੱਤੇ ਆਪਣੀ ਆਤਮਕ ਸ਼ਕਤੀ ਅਤੇ ਬੁੱਧੀ ਦੇ ਕਮਾਲ ਦਾ ਅਸਰ ਪਾ ਕੇ ਸਨਮਾਨੇ ਗਏ। ਲਾਹੌਰ ਰਹਿੰਦਿਆਂ ਇੱਕ ਦਿਨ ਇੱਕ ਭਗਤ ਨੇ ਆਪ ਤੋਂ ਅਦਬ ਨਾਲ ਪੁੱਛਣਾ ਕੀਤੀ ਕਿ ਸਿੱਖਾਂ ਨੂੰ ਲੜਾਈ ਕਿਉਂ ਸਿਖਾ ਰਹੇ ਹੋ? ਗੁਰੂ ਜੀ ਮੁਸਕਰਾਏ ਅਤੇ ਬੋਲੇ, ਸੁਣੋ ਵਾਕ ਕਬੀਰ ਜੀ ਦਾ, ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ। ਭਗਤ ਨੇ ਸਿਰ ਨਿਵਾ ਦਿੱਤਾ ਅਤੇ ਕਿਹਾ, ਸੱਚ ਫੁਰਮਾਇਆ ਨੇ। ਇੱਕ ਦਿਨ ਮਿਲਣ ਆਏ ਪੀਰਾਂ ਫਕੀਰਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਆਪ ਜੀ ਨੇ ਗੁਰੂ ਨਾਨਕ ਸੁਲਹਿ ਕੁਲ ਦੇ ਪੰਥ ਵਿੱਚ ਹਿੰਸਾ ਕਿਉਂ ਜਾਰੀ ਕਰ ਦਿੱਤੀ ਹੈ? ਹਥਿਆਰ ਬੰਦ ਹੋ ਕੇ ਕੌਣ ਹਿੰਸਾ ਤੋਂ ਬਚ ਸਕਦਾ ਹੈ? ਗੁਰੂ ਜੀ ਮੁਸਕਰਾਏ ਅਤੇ ਬੋਲੇ, ਇਹ ਪੁੱਛ ਕਿਸੇ ਜੈਨੀ ਸਾਧੂ ਤੋਂ ਤਾਂ ਫਬਦੀ ਹੈ, ਪਰ ਆਪ ਦੇ ਬਜ਼ੁਰਗਾਂ ਨੇ ਜਿਨ੍ਹਾਂ ਇਸਲਾਮ ਤੋਰਿਆ, ਦੀਨ ਦੀ ਹਿਦਾਇਤ ਵੀ ਦਿੰਦੇ ਸਨ ਅਤੇ ਸ਼ਮਸ਼ੀਰ ਜ਼ਨੀ ਵੀ ਕਰਦੇ ਸਨ ਨੂੰ ਕਹਿਣੀ ਨਹੀਂ ਬਣਦੀ। ਇਹ ਸੁਣ ਕੇ ਪੀਰ ਜੀ ਨੇ ਕਿਹਾ, ਬਹੁਤ ਖੂਬ, ਘਰ ਪੂਰਾ ਕਰ ਦਿੱਤਾ ਨੇ। ਇੱਕ ਦਿਨ ਇੱਕ ਵੈਸ਼ਨਵ ਸੰਤ ਆਪ ਜੀ ਨੂੰ ਮਿਲੇ। ਉਹਨਾਂ ਵੀ ਇਹੋ ਪ੍ਰਸ਼ਨ ਕੀਤਾ ਕਿ ਆਪਣੇ ਸਿੱਖਾਂ ਨੂੰ ਜੋ ਚਾਹੇ ਗ੍ਰਸਤ ਵਿੱਚ ਹਨ, ਸਾਧੂ ਜੀਵਨ ਬਸਰ ਕਰਦੇ ਹਨ, ਉਹਨਾਂ ਨੂੰ ਤਲਵਾਰ ਕਾਸ ਨੂੰ ਫੜਾਈ? ਤਾਂ ਆਪ ਬੋਲੇ, ਤਲਵਾਰ ਫੜਾਈ ਹੈ ਕਿ ਜ਼ਾਲਮ ਦੀ ਤਲਵਾਰ ਦੇ ਅੱਗੇ ਢਾਲ ਦਾ ਕੰਮ ਦੇਵੇ, ਕਤਲ ਲਈ ਨਹੀਂ। ਪਰ ਕਿਕੋਂ ਕਤਲ ਹੋਈਦਾ ਹੈ, ਇਹਨਾਂ ਨੂੰ ਸਿਖਾਲਣਾ ਹੈ। ਕਰਮ ਕਰਤ ਹੋਵੇ ਨੇ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਪਿਛਲੇ ਸਤਿਗੁਰਾਂ ਵਾਂਗੂ ਆਪ ਜੀ ਨੂੰ ਵੀ ਕੁਛ ਯੋਗੀ ਆ ਮਿਲੇ। ਇਹਨਾਂ ਵਿੱਚੋਂ ਇੱਕ ਨੇ ਪੁੱਛਿਆ, ਆਪ ਦੇ ਪਿਤਾ ਜੀ ਚਾਹੋ ਅਤੀਤ ਨਹੀਂ ਸਨ ਪਰ ਪੂਰੇ ਯੋਗੀ ਰਾਜ ਸਨ, ਸਾਹਿਬੇ ਕਰਾਮਾਤ ਸਨ। ਉਹ ਚਾਹੁੰਦੇ ਤਾਂ ਕਰਾਮਾਤ ਨਾਲ ਮੁਗਲ ਪਾਤਸ਼ਾਹੀ ਖਤਮ ਕਰ ਦਿੰਦੇ ਪਰ ਆਪ ਨੇ ਅਕਹਿ ਅਤੇ ਅਸਹਿ ਕਸ਼ਟ ਸਹਾਰੇ, ਸੀ ਤੱਕ ਨਾ ਕੀਤੀ ਅਤੇ ਦੁਸ਼ਟਾਂ ਦਾ ਨਾਸ਼ ਨਾ ਕੀਤਾ। ਗੁਰੂ ਜੀ ਨੇ ਇੱਕ ਲੰਮਾ ਸਾਹ ਲਿਆ ਅਤੇ ਫੁਰਮਾਇਆ, ਪਿਆਰੇ ਪਿਤਾ ਜੀ ਸਰਬ ਸਾਧਾਰਨ ਨੂੰ ਯੋਗੀ ਬਣਾਇਆ ਚਾਹੁੰਦੇ ਸਨ ਜੋ ਅਭਿਨਿਵੇਸ਼ ਜਿਤਣਾ ਸਿੱਖ ਜਾਣ। ਅਭਿਨਿਵੇਸ਼ ਤੋਂ ਭਾਵ ਹੈ ਜੀਵਨ ਨਾਲ ਪਕੜ, ਮੌਤ ਦਾ ਡਰ। ਪਿਆਰੇ ਪਿਤਾ ਜੀ ਸਰਬ ਸਾਧਾਰਨ ਨੂੰ ਯੋਗੀ ਬਣਾਇਆ ਚਾਹੁੰਦੇ ਸਨ ਜੋ ਅਭਿਨਿਵੇਸ਼ ਜਿਤਣਾ ਸਿੱਖ ਜਾਣ, ਅਰਥਾਤ ਇਸ ਦੇਹ ਦਾ ਮੋਹ ਛੱਡ ਦੇਣ। ਅਭਿਨਿਵੇਸ਼ ਜਿੱਤ ਕੇ ਅਲੱਗ ਹੋ ਬਹਿਣਾ ਵਿਰਲੇ ਯੋਗੀ ਦਾ ਕੰਮ ਹੈ। ਉਸ ਦਾ ਸੁੱਖ ਕੇਵਲ ਉਸ ਯੋਗੀ ਨੂੰ ਹੈ। ਸਰਬ ਸਾਧਾਰਨ ਸਿੱਖ ਲੈਣ ਤਾਂ ਓਪਰਿਆਂ ਦੇ ਦਬੇਲ ਨਾ ਰਹਿਣ। ਗੁਰੂ ਜੀ ਦਾ ਭਾਵ ਇਹ ਸੀ ਕਿ ਆਮ ਲੋਕ ਮੌਤ ਦਾ ਡਰ ਦੂਰ ਕਰ ਦੇਣ, ਸੱਚ ਦੀ ਖਾਤਰ, ਉਪਕਾਰ ਦੀ ਖਾਤਰ, ਸੁਤੰਤਰਤਾ ਦੀ ਖਾਤਰ ਜਿੰਦ ਦੇਣ ਨੂੰ ਤਿਆਰ ਹੋ ਜਾਣ। ਇੱਜ਼ਤ ਨਾਲ ਮਰਨਾ ਪਸੰਦ ਕਰਨ ਅਤੇ ਜ਼ਿਲਤ ਨਾਲ ਜੀਵਣਾ ਪਸੰਦ ਨਾ ਕਰਨ, ਆਪਣਾ ਰਾਜ ਆਪ ਕਰਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਕਰਾਮਾਤ ਕੀਤੀ ਕਿ ਸਿੱਖਾਂ ਵਿੱਚ ਆਪਾ ਵਾਰਨ ਦਾ ਮਾਦਾ ਪੈਦਾ ਹੋ ਗਿਆ। ਇਸੇ ਤਰ੍ਹਾਂ ਇੱਕ ਪੰਡਿਤ ਨੇ ਇੱਕ ਦਿਨ ਪੁੱਛਿਆ, ਮੈਂ ਆਪ ਦਾ ਸਿੱਖ ਹਾਂ, ਮੈਂ ਰਾਮ ਜੀ ਨੂੰ ਤ੍ਰੇਤਾ ਦਾ, ਕ੍ਰਿਸ਼ਨ ਜੀ ਨੂੰ ਦੁਆਪਰ ਦਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਲਯੁੱਗ ਦਾ ਅਵਤਾਰ ਮੰਨਦਾ ਹਾਂ, ਸਗੋਂ ਗੁਰੂ ਜੀ ਨੂੰ ਆਪਣਾ ਨਿੱਜ ਇਸ਼ਟ ਦੇਵ ਅਤੇ ਅਵਤਾਰ ਸ਼੍ਰੋਮਣ ਮੰਨਦਾ ਹਾਂ। ਉਹ ਗੁਰੂ ਅਵਤਾਰ ਹਨ, ਆਪ ਨੂੰ ਉਹਨਾਂ ਦਾ ਰੂਪ ਉਹ ਸਮਝਦਾ ਹਾਂ। ਕਿਰਪਾ ਕਰਕੇ ਦੱਸੋ, ਇਹ ਤਮੋ ਗੁਣੀ ਜੰਗ ਲੜਾਈ ਦੇ ਸਮਾਨ ਕਿਉਂ ਦੁਆਲੇ ਲੈ ਆਉਂਦੇ ਜੇ? ਆਪ ਨੇ ਪੰਡਿਤ ਵੱਲ ਤੱਕਿਆ ਅਤੇ ਬੋਲੇ, ਰਾਮ ਜੀ ਨੇ ਰਾਵਣ ਨਾਲ ਯੁੱਧ ਰਚਾ ਕੇ ਉਸ ਦੇ ਹਜ਼ਾਰਾਂ ਯੋਧੇ ਪੁੱਤਰ ਪੋਤੇ ਮੁਕਾਏ ਅਤੇ ਆਪਣੀ ਸੈਨਾ ਦੇ ਹਜ਼ਾਰਾਂ ਮਰਵਾਏ, ਇੱਕ ਇਸਤਰੀ ਛੁਡਾ ਕੇ ਲਿਆਏ। ਕ੍ਰਿਸ਼ਨ ਜੀ ਨੇ ਲੜਨੋਂ ਉਦਾਸ ਪਾਂਡਵਾਂ ਤੋਂ ਯੁੱਧ ਰਚਵਾ ਦਿੱਤਾ ਅਤੇ 18 ਖੂਨੀ ਸੈਨਾ ਚੱਲ ਬਸੀ। ਪੰਡਿਤ ਜੀ, ਕਿਹਾ ਉਹਨਾਂ ਨੇ ਤਮੋ ਗੁਣੀ ਕੰਮ ਕੀਤਾ? ਪੰਡਿਤ ਸਮਝ ਗਿਆ ਅਤੇ ਚਰਨਾਂ ਉੱਤੇ ਸਿਰ ਧਰ ਦਿੱਤਾ, ਸੱਚ ਹੈ ਕਲਯੁੱਗ ਦੇ ਰੱਖਿਅਕ ਅਤੇ ਤਾਰਨਹਾਰ ਜੀ। ਗੁਰੂ ਜੀ, ਹੀਣੀ ਹੋ ਗਈ ਪਰਜਾ, ਵਿਦੇਸ਼ੋਂ ਆਏ ਪਠਾਣਾ ਮੁਗਲਾਂ ਦੀ ਕੁੱਠੀ ਪਰਜਾ ਨੂੰ ਪੈਰਾਂ 'ਤੇ ਖੜੋਣ ਦੀ ਜਾਚ ਸਿਖਾਉਣ ਲੱਗਾ ਹਾਂ, ਤਾਂ ਇਹ ਸ਼ੌਰਿਆ ਹੈ, ਉਤਸ਼ਾਹ ਹੈ, ਵੀਰ ਰਸ ਹੈ। ਮੈਂ ਧਰਮ ਰੱਖਿਆ ਵਾਸਤੇ, ਸੱਚ ਦੀ ਰੱਖਿਆ ਵਾਸਤੇ, ਧਰਮ ਆਤਮਾ ਦੀ ਰੱਖਿਆ ਵਾਸਤੇ ਅਤੇ ਹੀਣੀ ਹੋ ਗਈ ਪਰਜਾ ਵਾਸਤੇ ਜਾਨ ਭਰ ਦੇਣ ਲੱਗਾ ਹਾਂ। ਇਸੀ ਤਰ੍ਹਾਂ ਆਪ ਜੀ ਨੇ ਇੱਕ ਦੌਰਾ ਦੁਆਬੇ ਦਾ ਕੀਤਾ, ਸਾਰੇ ਇਲਾਕੇ ਵਿੱਚ ਘੁੰਮੇ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਲਗਭਗ 7 ਮਹੀਨੇ ਫਿਰੇ, ਫਿਰ ਆਪਣੇ ਪਿਤਾ ਜੀ ਦੇ ਵਸਾਏ ਨਗਰ ਦੁਆਬੇ ਵਾਲੇ ਕਰਤਾਰਪੁਰ ਆ ਟਿੱਕੇ ਅਤੇ ਪ੍ਰਚਾਰ ਕਰਦੇ ਰਹੇ। ਅਨੇਕਾਂ ਲੋਕਾਂ ਨੂੰ ਨੇਕ ਬਣਾਇਆ ਅਤੇ ਬਾਣੀ ਨਾਮ ਵਿੱਚ ਲਾਇਆ। ਤਦੋਂ ਵੈਸਾਖੀ ਦਾ ਜੋੜ ਮੇਲਾ ਕਾਇਮ ਕੀਤਾ, ਫਿਰ ਆਪ ਜੀ ਰਾਮਦਾਸਪੁਰ ਆ ਟਿੱਕੇ। 15ਵਾਂ ਹੈ ਦਿਲੀਓਂ ਸੱਦਾ। ਗੁਰੂ ਜੀ ਆਪਣਾ ਕਾਰਜ ਵਿਸ਼ੇਸ਼ ਤਾਂ ਵੱਡੇ ਗੁਰੂ ਸਾਹਿਬਾਂ ਵਾਂਗੂ ਧਰਮ ਪ੍ਰਚਾਰ ਦਾ ਹੀ ਕਰਦੇ ਸੀ, ਪਰ ਵੀਰ ਰਸੀ ਠਾਠ ਵੱਲ ਵੀ ਧਿਆਨ ਸੀ। ਕੁਛ ਸੈਨਾ ਵੀ ਹੋ ਗਈ ਸੀ, ਚਾਹੋ ਅਜੇ ਬੜੀ ਥੋੜ੍ਹੀ ਸੀ। ਤਖ਼ਤ ਉੱਤੇ ਬੈਠਣਾ, ਸ੍ਰੀ ਸਾਹਿਬ ਆਦਿ ਲਿਬਾਸ ਅਤੇ ਚੜ੍ਹਤ ਬੜ੍ਹਤ ਸਿਪਾਹੀਆਨਾ ਵੀ ਸੀ। ਰੱਬ ਦੀ ਦਾਤ ਸਰੀਰ ਚੰਗਾ ਸਰੂ ਵਾਂਗੂ ਉੱਚਾ ਵੱਧ ਮੌਲਿਆ, ਸ਼ਕਲ ਸੂਰਤ ਅਤ ਸੋਹਣੀ ਸੀ, ਕਦ ਵਿੱਚ ਚੰਗੇ ਜਵਾਨਾਂ ਤੋਂ ਮੋਢਾ ਕੱਢ ਤੁਰਦੇ ਸਨ। ਸੰਗਤਾਂ ਸਾਰੇ ਦੇਸ਼ ਵਿੱਚ ਫੈਲ ਰਹੀਆਂ ਸਨ। ਪੰਜਾਬ ਵਿੱਚ ਤਾਂ ਸ਼ਹਿਰਾਂ ਗਿਰਾਵਾਂ ਸਭ ਥਾਈਂ ਸਿੱਖਾਂ ਦੀ ਗਿਣਤੀ ਅੱਗੇ ਨਾਲੋਂ ਵੀ ਵੱਧ ਹੋ ਤੁਰੀ। ਕਈ ਵੇਰ ਜੀਵਨ ਦਾਨ ਲੈਣ ਆਏ ਕਈ ਸਿੱਖ ਜੋ ਆਪੇ ਵਿੱਚ ਕਿਸੇ ਗਲੇ ਝਗੜੇ ਜਾਂ ਵੈਰ ਵਿਰੋਧ ਵਿੱਚ ਆਉਂਦੇ, ਉਹ ਨਿਆਂ ਗੁਰੂ ਜੀ ਅੱਗੇ ਲਿਆ ਰੱਖਦੇ ਅਤੇ ਜੋ ਹੁਕਮ ਹੋ ਜਾਂਦਾ ਦੋਏ ਧਿਰਾਂ ਉਸ 'ਤੇ ਟੁਰ ਪੈਂਦੀ ਹੈ। ਸਿੱਖਾਂ ਦੇ ਪਰਸਪਰ ਝਗੜਿਆਂ ਦੇ ਨਿਬੇੜੇ ਇਹ ਪਹਿਲੇ ਸਤਿਗੁਰਾਂ ਦੇ ਵੇਲੇ ਵੀ ਕਈ ਵਾਰ ਸ੍ਰੀ ਸਤਿਗੁਰੂ ਨਿਬੇੜਦੇ ਸਨ। ਸਿੱਖ ਅਦਾਲਤਾਂ ਵਿੱਚ ਘੱਟ ਹੀ ਜਾਂਦੇ। ਪਰ ਹੁਣ ਹੋਰ ਲੋਕ ਵੀ ਕਈ ਵਾਰ ਗੁਰੂ ਜੀ ਦੇ ਨਿਆਂ ਨੂੰ ਸੱਚ ਅਤੇ ਅੰਤਰਯਾਮਤਾ ਦੇ ਰੰਗ ਵਾਲਾ ਸਮਝ ਕੇ ਆ ਪਹੁੰਚੇ। ਗੁਰੂ ਸਾਹਿਬ ਦੁਵੱਲੀ ਸੁਣ ਕੇ ਨਿਬੇੜਾ ਕਰ ਦਿੰਦੇ ਅਤੇ ਇਹ ਲੋਕ ਸਿਰ ਮੱਥੇ ਉੱਤੇ ਮਨ ਤੁਰਦੇ। ਗੁਰੂ ਦਰੋਹੀ ਇਹ ਵੱਧ ਰਿਹਾ ਪ੍ਰਤਾਪ ਅਤੇ ਬਲ ਵੇਖ ਕੇ ਘਬਰਾ ਰਹੇ ਸਨ। ਹੁੰਦੇ ਹੁੰਦੇ ਲਿਖੇ ਹਾਲਾਤ ਤੋਂ ਪਤਾ ਚੱਲਦਾ ਹੈ ਕਿ ਫਿਰ ਗੁਰੂ ਵਿਰੁੱਧ ਘੋਰ ਮਸੋਰ ਹੋ ਕੇ ਇੱਕ ਵਿਉਂਤ ਕਰਕੇ ਜਹਾਂਗੀਰ ਦੇ ਕੰਨ ਭਰੇ ਗਏ ਕਿ ਨਵਾਂ ਗੁਰੂ ਪਾਤਸ਼ਾਹੀ ਦਾ ਦਾਅਵੇਦਾਰ ਬਣ ਰਿਹਾ ਹੈ ਅਤੇ ਫੌਜਾਂ ਇਕੱਠੀਆਂ ਕਰ ਰਿਹਾ ਹੈ। ਆਪਣਾ ਠਾਠ ਵੀ ਪਾਤਸ਼ਾਹੀ ਕਰ ਲਿਆ ਸੂ, ਤਖ਼ਤ ਉੱਤੇ ਬੈਠਦਾ ਅਤੇ ਨਿਆਂ ਵੀ ਕਰਦਾ ਹੈ। ਇਸ ਦਾ ਹੁਣੇ ਪ੍ਰਬੰਧ ਲੋੜੀਏ। ਜਹਾਂਗੀਰ ਨੇ ਵਜ਼ੀਰ ਖਾਂ ਆਪਣੇ ਮੁਅੱਤਬਰ ਅਹੁਦੇਦਾਰ ਨਾਲ ਗੱਲਬਾਤ ਗਿਣੀ ਅਤੇ ਕਿਹਾ ਕਿ ਗੁਰੂ ਜੀ ਨੂੰ ਦਿੱਲੀ ਲਿਆਓ। ਜਾਪਦਾ ਹੈ ਵਜ਼ੀਰ ਖਾਂ ਨੇ ਕੁਛ ਸਹਿੰਦੀ ਸਹਿੰਦੀ ਗੱਲਬਾਤ ਗੁਰੂ ਪੱਖ ਦੀ ਕੀਤੀ ਕਿ ਗੁਰੂ ਧਾਰਮਿਕ ਆਗੂ ਹੈ, ਅਜੇ ਉਮਰ ਛੋਟੀ ਹੈ ਪਰ ਸਾਹਿਬੇ ਕਸ਼ਫ ਹੈ, ਲੋਕ ਇਸ ਕਰਕੇ ਬਹੁਤ ਸਨਮਾਨ ਕਰਦੇ ਹਨ, ਕੋਈ ਅਪਰਾਧ ਵਾਲੀ ਗੱਲ ਉਹਨਾਂ ਨੇ ਨਹੀਂ ਕੀਤੀ। ਘੋੜੇ, ਸਿਪਾਹੀ, ਹੋਰ ਵੀ ਕਈ ਅਮੀਰ ਜੋ ਸਰਕਾਰੀ ਨੌਕਰ ਨਹੀਂ ਰੱਖਦੇ ਹਨ, ਕਈ ਪੀਰਾਂ ਪਾਸ ਵੀ ਜਵਾਨ ਹਨ। ਜਿੱਥੇ ਗੁਰੂ ਰਹਿੰਦਾ ਹੈ ਨਗਰੀ ਆਪ ਵਸਾਈ ਹੈ, ਉਹ ਥਾਂ ਮਾਝੇ ਦਾ ਸਿਰਾ ਹੈ। ਮਾਝੇ ਵਿੱਚ ਕਈ ਠੱਗ ਧਾੜ ਵੀ ਹਨ, ਕੀ ਜਾਣੀ ਆਪਣੀ ਨਗਰੀ ਦੀ ਰਾਖੀ ਲਈ ਕੁਛ ਜਵਾਨ ਰੱਖੇ ਹੋਣ। ਇਸ ਲਈ ਹਜ਼ੂਰ ਜੋ ਚਾਹੋ ਸੋ ਕਰੋ, ਪਰ ਹੋਰ ਪੜਤਾਲ ਕਰ ਲਓ ਤਾਂ ਚੰਗਾ ਹੈ। ਆਪ ਇਨਸਾਫ ਦੇ ਲਈ ਸਦਾ ਤਤਪਰ ਹੋ ਅਤੇ ਮਸ਼ਹੂਰ ਹੋ। ਜਹਾਂਗੀਰ ਨੇ ਦਿਲ ਦੀ ਗੱਲ ਤਾਂ ਨਾ ਕਹੀ, ਇਤਨਾ ਹੀ ਕਿਹਾ ਤੂੰ ਆਪ ਜਾ, ਨਾਲ ਕਿੰਚ ਬੇਗ ਨੂੰ ਲੈ ਜਾ, ਹਾਲਾਤ ਆਪ ਦੇਖ ਪਾਲ ਆ ਅਤੇ ਆ ਕੇ ਦੱਸ, ਪਰ ਗੁਰੂ ਨੂੰ ਆਪਣੇ ਨਾਲ ਲਿਆ। ਜੇ ਕੁਛ ਗੱਲ ਹੈ ਤਾਂ ਪਾਤਸ਼ਾਹੀ ਜਲਾਲ ਦੇਖ ਕੇ ਗੁਰੂ ਆਪੇ ਹੋਸ਼ ਵਿੱਚ ਆ ਜਾ ਸੀ। ਤਦ ਵਜ਼ੀਰ ਖਾਂ ਨੇ ਸਿਰ ਨਿਵਾ ਕੇ ਕਿਹਾ, ਹਾਂ ਹਜ਼ੂਰ, ਆਪ ਦੇਖੋਗੇ ਤਾਂ ਪੂਰੀ ਤਸੱਲੀ ਹੋ ਜਾਏਗੀ ਕਿ ਗੁਰੂ ਦੀਨ ਦਾ ਹਾਦੀ ਹੈ ਅਤੇ ਉਸਦਾ ਦੁਨਿਆਵੀ ਪ੍ਰਤਾਪ ਦੀਨੀ ਪ੍ਰਤਾਪ ਕਰਕੇ ਹੈ ਅਤੇ ਵੱਧਦਾ ਹੈ। ਵਜ਼ੀਰ ਖਾਂ ਦਾ ਪ੍ਰਸੰਗ ਅਸ਼ਟ ਗੁਰੂ ਚਮਤਕਾਰ ਵਿੱਚ ਪੰਚਮ ਗੁਰੂ ਜੀ ਦੇ ਹਾਲ ਵਿੱਚ ਆ ਚੁੱਕਾ ਹੈ। ਉਹ ਅਸਲ ਵਿੱਚ ਪੱਕੇ ਨਿਸ਼ਚੇ ਵਾਲਾ ਸਿੱਖ ਸੀ ਅਤੇ ਇਸੇ ਕਰਕੇ ਗੁਰੂ ਜੀ ਦਾ ਪੂਰਾ ਪੱਖ ਕਰਦਾ ਸੀ। ਕਿੰਚ ਬੇਗ ਸਿੱਖ ਤਾਂ ਨਹੀਂ ਸੀ, ਪਰ ਖੋਟੇ ਦਿਲ ਵਾਲਾ ਨਹੀਂ ਸੀ। ਦੋਏ ਹੁਣ ਦਿੱਲੀਓਂ ਟੁਰ ਕੇ ਰਾਮਦਾਸਪੁਰੇ ਆ ਗਏ। 16ਵਾਂ ਹੈ ਅੰਮ੍ਰਿਤਸਰੋਂ ਕੂਚ। ਗੱਲ ਕੀ, ਵਜ਼ੀਰ ਖਾਂ ਅਤੇ ਕਿੰਚ ਬੇਗ ਦਿੱਲੀ ਤੋਂ ਚੱਲ ਕੇ ਰਾਮਦਾਸਪੁਰੇ ਆਏ। ਸਤਿਗੁਰੂ ਜੀ ਨੂੰ ਅਦਬ ਨਾਲ ਮਿਲੇ ਅਤੇ ਦੱਸਿਆ ਕਿ ਪਾਤਸ਼ਾਹ ਨੇ ਆਪ ਨੂੰ ਦਿੱਲੀ ਦਰਸ਼ਨ ਦੇਣ ਲਈ ਸੱਦਿਆ ਹੈ। ਗੁਰੂ ਜੀ ਨੇ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਬਹੁਤੀ ਗੱਲਾਂ ਕੁਛ ਚੁਗਲੀਆਂ ਵੈਰੀਆਂ ਨੇ ਕੀਤੀਆਂ ਹਨ ਅਤੇ ਉਸਨੂੰ ਸ਼ੱਕ ਪਏ ਹਨ। ਆਪ ਜੇ ਚੱਲੇ ਚੱਲੋ ਤਾਂ ਮੌਕਿਆ ਬਣ ਸਕਦਾ ਹੈ ਸਾਰੀ ਗੱਲ ਦੀ ਅਸਲੀਅਤ ਪਾਤਸ਼ਾਹ 'ਤੇ ਖੁੱਲ੍ਹ ਪੈਣ ਦਾ ਅਤੇ ਕੁਛ ਚੰਗੀ ਗੱਲ ਹੋ ਜਾਣ ਦਾ। ਵੈਸੇ ਕੋਈ ਖਤਰਾ ਅੱਗੇ ਵਾਂਗ ਨਹੀਂ, ਕਿਉਂਕਿ ਕੋਈ ਖਾਸ ਗੱਲ ਐਸੀ ਨਹੀਂ ਕਿ ਪਾਤਸ਼ਾਹ ਕੋਈ ਜ਼ੁਲਮ ਕਰੇ, ਕੋਈ ਕਾਰਨ ਉਸਦੇ ਹੱਥ ਵਿੱਚ ਨਹੀਂ ਹੈ। ਵੈਸੇ ਉਹ ਆਪਣੇ ਇਨਸਾਫ ਦਾ ਆਪ ਬੜੇ ਫਖਰ ਕਰਨੇ ਵਾਲਾ ਵੀ ਹੈ। ਕੋਈ ਕਾਰਨ ਮਿਲੇ ਬਿਨਾਂ ਕੋਈ ਉਪਦਰਵ ਨਾ ਕਰ ਸਕੇਗਾ, ਅਸੀਂ ਵੀ ਆਪ ਦੇ ਦਾਸ ਕੋਲ ਹਾਂ। ਜਦ ਦੇਰੇ ਖਬਰ ਹੋਈ ਕਿ ਪਾਤਸ਼ਾਹੀ ਸੱਦਾ ਆਇਆ ਹੈ ਤਾਂ ਪਹਿਲੋਂ ਤਾਂ ਬੜੀ ਘਬਰਾਹਟ ਹੋਈ, ਪਿਛਲਾ ਸੱਦਾ ਯਾਦ ਕਰਕੇ ਫਿਕਰ ਪੈਣਾ ਹੀ ਸੀ। ਭਾਈ ਬੁੱਢਾ ਅਤੇ ਭਾਈ ਗੁਰਦਾਸ ਨਾਲ ਵਿਚਾਰ ਕਰਨ 'ਤੇ ਸਤਿਗੁਰੂ ਜੀ ਦੀ ਆਪਣੀ ਸਲਾਹ ਜਾਣ ਦੀ ਬਣੀ, ਪਰ ਮਾਤਾ ਜੀ ਅਤੇ ਹੋਰ ਨਿਕਟਵਰਤੀ ਉਦਾਸੀ ਵਿੱਚ ਸਨ। ਫਿਰ ਮਾਤਾ ਜੀ ਨੂੰ ਗੁਰੂ ਜੀ ਦੇ ਸਮਝਾਉਣ ਪਰ ਕੁਛ ਤਸੱਲੀ ਹੋ ਗਈ ਅਤੇ ਬਾਕੀ ਸੰਗਤ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਸਮਝਾਉਣ ਪਰ ਮੰਨ ਗਈ। ਇਉਂ ਗੁਰੂ ਜੀ ਟੁਰ ਪਏ ਅਤੇ ਦੋ ਕੋਹਾਂ ਉੱਤੇ ਪਹਿਲਾ ਡੇਰਾ ਕੀਤਾ। ਉੱਥੇ ਰਾਤ ਰਹਿ ਕੇ ਗੁਰੂ ਜੀ ਨੇ ਸਵੇਰੇ ਵਾਰ ਦਾ ਭੋਗ ਪਾ ਕੇ ਸੰਗਤਾਂ ਨੂੰ ਵਿਦਾ ਕੀਤਾ ਅਤੇ ਆਪ ਅੱਗੇ ਟੁਰੇ। ਸ੍ਰੀ ਗੁਰੂ ਜੀ ਨੇ ਹਰਿਮੰਦਰ ਦੀ ਕੀਰਤਨ ਆਦਿ ਦੀ ਮਰਿਆਦਾ ਆਈਆਂ ਸੰਗਤਾਂ ਨੂੰ ਉਪਦੇਸ਼ ਅਤੇ ਹੋਰ ਕੰਮ ਭਾਈ ਬੁੱਢਾ ਜੀ ਨੂੰ, ਲੰਗਰ ਦਾ ਪ੍ਰਬੰਧ ਭਾਈ ਗੁਰਦਾਸ ਜੀ ਨੂੰ, ਸੰਗਤਾਂ ਦੀ ਖਾਤਰ ਰਿਹਾਇਸ਼ ਦਾ ਬੰਦੋਬਸਤ ਅਤੇ ਨਗਰੀ ਦੇ ਮੰਦਰਾਂ ਦੀ ਹੋਰ ਸਾਰੀ ਸਪੁਰਦੀ ਕੀਤੀ। ਗੱਲ ਕੀ ਪ੍ਰਬੰਧ ਅਤੇ ਪ੍ਰਚਾਰ ਦੇ ਸਾਰੇ ਕੰਮ ਦੋਹਾਂ ਦੀ ਸਪੁਰਦੀ ਵਿੱਚ ਦਿੱਤੇ। ਫਿਰ ਮਾਤਾ ਜੀ ਦੀ ਆਗਿਆ ਪਾਲਣ ਦੀ ਦੋਹਾਂ ਨੂੰ ਤਾਕੀਦ ਕੀਤੀ ਅਤੇ ਇਹਨਾਂ ਦੇ ਨਾਲ ਹੀ ਆਗਿਆ ਵਿੱਚ ਭਾਈ ਬਹਿਲੋ, ਭਾਈ ਭਗਤੂ ਆਦਿ ਨਗਰ ਦੇ ਪ੍ਰਬੰਧ ਵਿੱਚ ਲਾਏ। ਹੋਰ ਸ਼ਹਿਰੀਆਂ ਨੂੰ ਸਮਝ ਦਿੱਤੀ ਕਿ ਸੋਹਣੀ ਤਰ੍ਹਾਂ ਪਰਸਪਰ ਪਿਆਰ, ਨੇਕੀ ਅਤੇ ਨਾਮ ਸਿਮਰਨ ਦਾ ਜੀਵਨ ਬਣਾਓ, ਪਰਉਪਕਾਰ ਕਰੋ ਅਤੇ ਪਾਪ ਕਰਮਾਂ ਤੋਂ ਸਦਾ ਬਚੋ। ਤਵਾਰੀਖ ਗੁਰੂ ਖਾਲਸਾ ਮੁਜਬ ਸ੍ਰੀ ਗੁਰੂ ਜੀ ਨੇ ਹੇਠ ਲਿਖੇ ਸਿੱਖ ਦਾਨੇ, ਸੂਰਬੀਰ, ਧਰਮੀ ਅਤੇ ਪਰਉਪਕਾਰੀ ਸੱਜਣ ਆਪਣੇ ਨਾਲ ਲਏ। ਭਾਈ ਬਿਧੀ ਚੰਦ, ਜੇਠਾ, ਪੈੜਾ, ਮੋਖਾ, ਰਾਜੂ, ਸਨਮੁਖ, ਦਿਲਵਾਲੀ, ਭਾਨਾ, ਮੁਨਸ਼ੀ, ਬਟਾਲੇ ਵਾਲਾ, ਬਹਿਲ, ਖੱਤਰੀ, ਕਾਲੀ ਦੀਨ, ਮੋਹਨ, ਦੇਵੀ ਸਿੰਘ, ਪੂਰਬੀਏ ਸੁੰਦਰਦਾਸ, ਵੈਰਾਗੀ ਗੰਗੂ ਸਿੰਘ, ਬਹਾਦਰ ਜੈਤਾ ਸ਼ੇਰ ਗੁਰੂ ਕਾ, ਭਾਈ ਕਾਲਾ, ਤਖਤਾ ਮਲਵਈ, ਦੁਲਤ ਜੱਟ ਜਿਹੜੇ ਅੱਧੇ ਅੱਧੇ ਮਨ ਦੀ ਸਾਂਗ ਰੱਖਦੇ ਸੀ, ਭਾਈ ਤਿਲੋਕ ਚੰਦ ਰਿਸਾਲਦਾਰ, ਭਾਈ ਲਾਲੂ ਬਾਲੂ ਦੀਵਾਨ ਅਤੇ ਭਾਈ ਸ਼ੇਰੂ ਆਦਿਕ। ਤਵਾਰੀਖ ਗੁਰੂ ਖਾਲਸਾ ਮੁਜਬ ਆਪ 1673 ਬਿਕਰਮੀ ਜੇਠ 3 ਨੂੰ ਟੁਰੇ, ਪਰ ਮੈਕਾਲਿਫ ਅਤੇ ਹੋਰ ਹਿਸਾਬ ਨਾਲ ਆਪ 1669 ਮਾਘ ਵਿੱਚ ਟੁਰੇ। ਇਸ ਪਿਛਲੇ ਹਿਸਾਬ ਮੁਜਬ ਆਪ ਦੀ ਉਮਰ ਹੁਣ 17 ਸਾਲ ਦੀ ਸੀ, ਤਵਾਰੀਖ ਗੁਰੂ ਖਾਲਸਾ ਦੇ ਹਿਸਾਬ ਨਾਲ 20 ਸਾਲ ਦੀ। ਆਪ ਦੀ ਸੂਰਤ ਬਹੁਤ ਸੁੰਦਰ ਸੀ, ਸਰੀਰ ਬੜਾ ਸਡੋਲ ਅਤੇ ਕੱਦ ਚੋਖਾ ਲੰਮਾ ਹੋ ਗਿਆ ਸੀ। ਇੱਕ ਵਿਦੇਸ਼ੀ ਲੇਖਕ ਲਿਖਦਾ ਹੈ ਕਿ ਆਪ ਦੇ ਮੋਢਿਆਂ ਨਾਲ ਲੰਮੇ ਤੋਂ ਲੰਮੇ ਆਦਮੀ ਦਾ ਸਿਰ ਮਸਾਂ ਪੜਦਾ ਸੀ। ਗੁਰੂ ਸਾਹਿਬ ਕੂਚ ਕਰਕੇ ਤਰਨ ਤਾਰਨ ਆਏ, ਇੱਥੇ ਆਰਾਮ ਕਰਕੇ ਅਗਲੇ ਦਿਨ ਖਡੂਰ ਗੋਇੰਦਵਾਲ ਪੁੱਜੇ। ਸੁਲਤਾਨਪੁਰ ਹੁੰਦੇ ਰਾਤਾਂ ਰਸਤੇ ਵਿੱਚ ਠਹਿਰਦੇ, ਭੋਏ ਜਾ ਉਤਰੇ, ਇੱਥੋਂ ਟੁਰੇ ਦਿੱਲੀ ਜਾ ਪਹੁੰਚੇ ਅਤੇ ਮਜਨੂੰ ਦੇ ਟਿੱਲੇ ਡੇਰਾ ਕੀਤਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।